ਇਹਦੇ ਨਾਲ ਮੁਸਲਮਾਨਾਂ ਦਾ ਨੁਕਸਾਨ। ਹਾਜੀ ਤੁਰਨ ਲੱਗੇ ਹਨ ਕਰਾਚੀ ਵੱਲ ਜਹਾਜ਼ ਫੜਨ ਲਈ, ਤੇ ਮਹਾਰਾਜ ਜੀ ਬਾਲਾ ਮਰਦਾਨਾ ਵੀ ਉੱਠ ਖਲੋਤੇ, ਤੇ ਸਾਰੇ ਹਾਜੀ ਕਹਿੰਦੇ ਅਰੇ ਭਾਈ ਜਦੋਂ ਜਹਾਜ਼ ਵਿੱਚ ਬੰਦਰਗਾਹ ਤੋਂ ਜਦੋਂ ਜਹਾਜ਼ ਵਿੱਚ ਚੜਾਉਂਦੇ ਤੇ ਸਾਰੇ ਹਾਜੀਆਂ ਕੋਲੋਂ ਕਲਮਾ ਪੜਾਉਂਦੇ ਤੇ ਤੁਸੀਂ ਤਾਂ ਕਲਮਾ ਪੜ੍ਹਦੇ ਨਹੀਂ, ਤੁਸੀਂ ਨਹੀਂ ਜਾ ਸਕਦੇ, ਤੁਸੀਂ ਸਾਡੇ ਨਾਲ ਨਹੀਂ ਜਾ ਸਕਦੇ, ਅਸੀਂ ਤੁਹਾਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ। ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ ਦੁਨੀਆਂ ਵਿੱਚ ਜਦੋਂ ਪ੍ਰਾਣੀ ਆਉਂਦਾ ਹੈ ਤੋ ਇਕੱਲਾ ਹੀ ਆਉਂਦਾ, ਤੇ ਜਦੋਂ ਵਾਪਸ ਜਾਂਦਾ ਹੈ ਤੇ ਇਕੱਲਾ ਹੀ ਜਾਂਦਾ, ਕੋਈ ਉਸਦੇ ਨਾਲ ਨਾ ਆਉਂਦਾ ਹੈ ਨਾ ਉਸਦੇ ਨਾਲ ਕੋਈ ਜਾਂਦਾ ਹੈ। ਤੁਸੀਂ ਆਖਦੇ ਹੋ ਤੁਸੀਂ ਸਾਡੇ ਨਾਲ ਨਹੀਂ ਜਾਣਾ, ਕੋਈ ਕਿਸੇ ਨਾਲ ਨਹੀਂ ਜਾਂਦਾ, ਸਾਨੂੰ ਤੁਹਾਡੇ ਤੇ ਕੋਈ ਰੰਜਿਸ਼ ਨਹੀਂ। ਫਿਰ ਹੋਰ ਹਾਜੀ ਕਹਿਣ ਲੱਗੇ ਕਿ ਭਾਈ ਜਦੋਂ ਸਮੁੰਦਰੀ ਜਹਾਜ਼ ਵਿੱਚੋਂ ਉਤਰੀਦਾ ਹੈ ਪਰਲੇ ਪਾਸੇ ਧਰਤੀ ਆਉਂਦੀ ਹੈ ਅਤੇ ਉੱਥੇ ਇੱਕ ਜਗ੍ਹਾ ਆਉਂਦੀ ਹੈ ਜਿੱਥੇ ਜੇ ਕੋਈ ਹਿੰਦੂ ਹੱਜ ਨੂੰ ਜਾਂਦਾ ਹੋਵੇ ਤਾਂ ਉਹਨਾਂ ਨੂੰ ਮਾਰ ਦਿੰਦੇ ਹਨ, ਅਤੇ ਨਾਲੇ ਜਿਨ੍ਹਾਂ ਮੁਸਲਮਾਨਾਂ ਦੇ ਨਾਲ ਉਹ ਹਿੰਦੂ ਜਾਂਦੇ ਹੋਣ ਉਹਨਾਂ ਮੁਸਲਮਾਨਾਂ ਨੂੰ ਵੀ ਉਹ ਬਹੁਤ ਪਰੇਸ਼ਾਨ ਕਰਦੇ। ਸੋ ਅਸਾਂ ਦੇ ਨਾਲ ਮੱਤ ਜਾਓ, ਅਸਾਂ ਨੂੰ ਵੀ ਬਹੁਤ ਪਰੇਸ਼ਾਨ ਕਰਨਗੇ ਔਰ ਤੁਹਾਨੂੰ ਮਾਰ ਦੇਣਗੇ। ਮਹਾਰਾਜ ਜੀ ਕਹਿੰਦੇ ਭਾਈ ਜਦੋਂ ਉਹ ਜਗ੍ਹਾ ਆਏਗੀ ਤੁਸੀਂ ਸਾਨੂੰ ਇਕੱਲਿਆਂ ਨੂੰ ਛੱਡ ਦਿਓ, ਅਸੀਂ ਆਪਣਾ ਬਚਾਅ ਆਪੇ ਕਰ ਲਵਾਂਗੇ। ਫਿਰ ਵੀ ਸਾਰੇ ਕਹਿੰਦੇ ਨਹੀਂ ਨਹੀਂ ਤੁਸੀਂ ਸਾਡੇ ਨਾਲ ਨਹੀਂ ਜਾ ਸਕਦੇ। ਮਹਾਰਾਜ ਜੀ ਬੈਠ ਕੇ ਕਹਿੰਦੇ ਮਰਦਾਨਿਆਂ ਬੈਠ ਜਾ ਬੈਠ ਜਾ। ਬਾਲਾ ਵੀ ਬੈਠ ਗਿਆ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਇਹਨਾਂ ਨੂੰ ਜਾ ਲੈਣ ਦੇ, ਤੂੰ ਬੈਠਾ ਰਹੋ, ਇਹ ਆਪਾਂ ਨੂੰ ਨਹੀਂ ਲੈ ਕੇ ਜਾਂਦੇ। ਜੇ ਤੇਰੇ ਨਸੀਬ ਵਿੱਚ ਮੱਕਾ ਹੋਇਆ ਤੇ ਆਪਾਂ ਮੱਕਾ ਦੇਖਾਂਗੇ, ਸਭ ਕੁਛ ਉਸ ਪਰਮੇਸ਼ਰ ਜੀ ਦੇ ਹੱਥ ਵਿੱਚ। ਮਰਦਾਨਾ ਨਿਰਾਸ਼ ਹੋ ਗਿਆ ਹੈ ਥੋੜ੍ਹਾ, ਕਿ ਸੋਚ ਰਿਹਾ ਹੈ ਕਿ ਜਾਪਦਾ ਹੈ ਕਿ ਮੱਕੇ ਜਾ ਨਹੀਂ ਸਕਾਂ, ਤੇ ਮਹਾਰਾਜ ਜੀ ਉਸ ਵੱਲ ਦੇਖ ਕੇ ਕਹਿੰਦੇ ਮਰਦਾਨੇ ਤੂੰ ਨਿਰਾਸ਼ ਹੋ ਗਿਆ, ਤੂੰ ਸੋਚਦਾ ਹੈ ਦੁਨੀਆਂ ਵਾਲਿਆਂ ਦੇ ਹੱਥ ਵਿੱਚ ਹੈ ਸਭ ਕੁਛ, ਕਿ ਇਹਨਾਂ ਲੋਕਾਂ ਦੇ ਹੱਥ ਵਿੱਚ ਹੈ ਕਿ ਤੂੰ ਮੱਕੇ ਜਾਵੇਂ ਕਿ ਨਾ, ਇਹਨਾਂ ਦੇ ਹੱਥ ਵਿੱਚ ਨਹੀਂ ਹੈ, ਖੁਦਾ ਦੇ ਹੱਥ ਵਿੱਚ। ਤੂੰ ਡੋਲ ਨਾ, ਖੁਦਾ ਤੇ ਡੋਰੀ ਰੱਖ। ਹਜੀ ਕੋਲ ਖਲੋ ਗਏ ਹਨ, ਗਏ ਨਹੀਂ ਹਨ, ਬਚਨ ਸੁਣ ਰਹੇ ਹਨ ਮਹਾਰਾਜ ਜੀ ਹੋਰਾਂ ਦੇ ਕਿ ਮਹਾਰਾਜ ਜੀ ਕਿਸ ਤਰ੍ਹਾਂ ਸਮਝਾ ਰਹੇ ਕਿ ਸਭ ਕੁਛ ਪਰਮਾਤਮਾ ਦੇ ਹੱਥ ਵਿੱਚ ਹੈ ਅਤੇ ਭੁਲੇਖੇ ਨਾਲ ਦੁਨੀਆ ਦੇ ਹੱਥ ਵਿੱਚ ਨਹੀਂ ਸਮਝ ਲੈਣਾ ਚਾਹੀਦਾ ਕਿ ਦੁਨੀਆ ਦੇ ਹੱਥ ਵਿੱਚ ਹੈ। ਆਪਾਂ ਨੂੰ ਇਹੀ ਹਦਾਇਤ ਹੈ ਜੀ ਕਿ ਹਮੇਸ਼ਾ ਯਾਦ ਰੱਖਣਾ ਹੈ ਕਿ ਜੋ ਕੁਛ ਵੀ ਮਹਾਰਾਜ ਜੀ ਆਪਣੇ ਅੰਦਰ ਖਿਆਲ ਪਾਉਂਦੇ ਕਰਨ ਨੂੰ ਉਹ ਆਪਣੇ ਵੱਲੋਂ ਕਰਨਾ ਹੈ, ਪਰ ਉਹਦਾ ਫਲ ਪਰਮਾਤਮਾ 'ਤੇ ਰਹਿਣ ਦੇਣਾ ਹੈ ਕਿ ਉਹਦੇ ਹੱਥ ਵਿੱਚ ਹੈ, ਉਹਦੇ ਹੱਥ ਵਿੱਚ। ਮਹਾਰਾਜ ਜੀ ਆਪਾਂ ਨੂੰ ਸਿੱਖਿਆ ਦਿੰਦੇ ਕਿ ਰੱਬ 'ਤੇ ਇਹ ਦ੍ਰਿੜ ਕਰਕੇ ਰੱਖਣਾ ਹੈ ਕਿ ਪਰਮਾਤਮਾ ਦੇ ਹੱਥ ਵਿੱਚ, ਡੋਲਣਾ ਨਹੀਂ ਹੈ ਕਿ ਫਲਾਣੇ ਨੇ ਆਹ ਕੰਮ ਨਹੀਂ ਹੋਣ ਦਿੱਤਾ, ਫਲਾਣੇ ਨੇ ਇਸ ਤਰ੍ਹਾਂ ਕੀਤਾ, ਨਹੀਂ। ਉਹ ਰੱਬ ਦੀ ਰਜ਼ਾ ਸੀ, ਉਹ ਰੱਬ ਦੇ ਹੱਥ ਵਿੱਚ। ਰੱਬ ਹੱਥ ਦੇ ਡੋਰੀਆਂ ਕਿਉਂ, ਡੋਰੀਆਂ ਜਗਤ ਹੱਥ ਦੇਈਏ। ਰੱਬ ਹੱਥ ਦੇ ਡੋਰੀਆਂ ਕਿਉਂ, ਡੋਰੀਆਂ ਜਗਤ ਹੱਥ ਦੇਈਏ। ਰੱਬ ਹੱਥ ਦੇ ਡੋਰੀਆਂ ਕਿਉਂ, ਡੋਰੀਆਂ ਜਗਤ ਹੱਥ ਦੇਈਏ। ਰੱਬ ਹੱਥ ਦੇ ਡੋਰੀਆਂ ਕਿਉਂ, ਡੋਰੀਆਂ ਜਗਤ ਹੱਥ ਦੇਈਏ। ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਫੀ ਸੱਚ ਨਾਨਕ ਹੋਸੀ ਫੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਫੀ ਸੱਚ ਨਾਨਕ ਹੋਸੀ ਫੀ ਸੱਚ ਜੇ ਹਾਜੀ ਜੋ ਹੱਜ ਕਰਨ ਜਾ ਰਹੇ ਹਨ ਉਹ ਇੱਥੋਂ ਸ਼ਖਰ ਸ਼ਹਿਰ ਤੋਂ ਮਹਾਰਾਜ ਜੀ ਉਹਨਾਂ ਨੂੰ ਨਾਲ ਲੈ ਕੇ ਨਹੀਂ ਜਾਣਾ ਚਾਹੁੰਦੇ। ਕਾਰਨ ਉਹ ਦੇਖਦੇ ਹਨ ਕਿ ਇਹ ਫਕੀਰ ਮੁਸਲਮਾਨ ਨਹੀਂ ਹੈ, ਪਰ ਇਸਦੇ ਬੋਲ ਬਹੁਤ ਭਾਰੇ ਹਨ। ਅਤੇ ਸਾਡੇ ਧਰਮ ਵਾਲੇ ਇਸ ਦੇ ਸਾਹਮਣੇ ਆਪਣੇ ਆਪ ਨੂੰ ਹੌਲਾ ਨਾ ਮਹਿਸੂਸ ਕਰਨ, ਸੋ ਇਹ ਉੱਥੇ ਨਾ ਜਾਏ ਤੇ ਭਲਾ ਹੈ। ਹਾਂਜੀ ਤੁਰਨ ਲੱਗੇ ਹਨ ਅਤੇ ਮਹਾਰਾਜ ਜੀ ਹੋਰਾਂ ਨੂੰ ਮਰਦਾਨੇ ਅਤੇ ਬਾਲੇ ਕਹਿੰਦੇ ਕਿ ਤੁਸੀਂ ਸਾਡੇ ਨਾਲ ਨਹੀਂ ਜਾ ਸਕਦੇ। ਮਹਾਰਾਜ ਜੀ ਬੈਠ ਜਾਂਦੇ ਹਨ, ਮਰਦਾਨੇ ਨੂੰ ਕਹਿੰਦੇ ਮਰਦਾਨੇ ਬੈਠ ਜਾ, ਇਹਨਾਂ ਹਾਜੀਆਂ ਨੂੰ ਜਾ ਲੈਣ ਦੇ, ਜੇ ਤੇਰੇ ਨਸੀਬਾਂ ਵਿੱਚ ਮੱਕਾ ਹੈ ਤਾਂ ਆਪਾਂ ਦੇਖਾਂਗੇ। ਹੱਜ ਹਰ ਇੱਕ ਦਾ ਥਾਂ ਨਹੀਂ ਪੈਂਦਾ, ਜੇਕਰ ਉਸਦੀ ਮਿਹਰ ਲੈਂਦਿਆਂ ਉਸਨੂੰ ਮੁਹੱਬਤ ਕਰਦਿਆਂ ਉਸਦੀ ਖਿਦਮਤ ਕਰਦਿਆਂ ਜਾਈਏ ਤੇ ਹੱਜ ਥਾਂ ਪੈਂਦਾ ਹੈ। ਤੇ ਜੇਕਰ ਹਾਸਾ ਮਸਕਰੀ ਹੁਜਤ ਕਰਦਿਆਂ ਜਾਈਏ ਤੇ ਉਹ ਹੱਜ ਥਾਂ ਨਹੀਂ ਪੈਂਦਾ। ਤੂੰ ਇਹਨਾਂ ਹਾਜੀਆਂ ਨੂੰ ਜਾ ਲੈਣ ਦੇ। ਹਾਜੀਆਂ ਨੇ ਸੁਣਿਆ ਮਹਾਰਾਜ ਜੀ ਹੋਰਾਂ ਦਾ ਇਹ ਬਚਨ ਤੇ ਇਕਦਮ ਚੌਕੰਨੇ ਹੋ ਗਏ। ਇੱਕ ਨੇ ਪੁੱਛਿਆ ਫਕੀਰ ਸਾਹਿਬ ਉਹ ਕੌਣ ਅਮਲ ਹਨ ਜਿਹੜੇ ਅਮਲ ਕਰਕੇ ਹੱਜ ਥਾਂ ਪੈਂਦਾ ਹੈ। ਰਹਿਮ ਕਰਕੇ ਸਾਨੂੰ ਸਮਝਾ ਤਾਂ ਕਿ ਸਾਡਾ ਹੱਜ ਵੀ ਥਾਂ ਪਵੇ। ਸਾਨੂੰ ਦੱਸ ਕਿ ਹੱਜ ਕਿਸ ਤਰ੍ਹਾਂ ਕਰਨਾ ਦਰੁਸਤ ਹੁੰਦਾ ਹੈ। ਤੇ ਮਹਾਰਾਜ ਜੀ ਪਿਆਰ ਨਾਲ ਉਹਨਾਂ ਨੂੰ ਦੱਸਦੇ ਹਨ ਕਿ ਆਪਣੇ ਵਿੱਚੋਂ ਜੋ ਔਗਣ ਹਨ ਖਾਸ ਕਿਸਮ ਦੇ ਉਹ ਹੂੰਝ ਕੇ ਬਾਹਰ ਸੁੱਟ ਦੇਣੇ ਹਨ ਅਤੇ ਕੁਛ ਖਾਸ ਕਿਸਮ ਦੇ ਗੁਣ ਹੋਣੇ ਚਾਹੀਦੇ ਹਨ ਜਿਨ੍ਹਾਂ ਗੁਣਾਂ ਦੇ ਸਹਾਰੇ ਆਪਾਂ ਉਸ ਪਾਸ ਪਹੁੰਚ ਸਕਦੇ ਹਾਂ। ਜੇ ਉਹ ਗੁਣ ਹੋਣ ਤਾਂ ਹੀ ਹੱਜ ਥਾਂ ਪੈਂਦਾ ਹੈ। ਤੇ ਇੱਥੇ ਮਹਾਰਾਜ ਜੀ ਦੱਸਦੇ ਹਨ ਕਿ ਉਹ ਗੁਣ ਕਿਹੜੇ ਹਨ। ਕਹਿੰਦੇ ਕਿ सब तो पहला ते हाजी नू हाजिर होना चाहिदा है। बहुत बहुत गहरे बचन हैं, एक एक बचन विच बहुत कुछ समाया हुआ है। कहते कि सब तो पहला ते हाजी नू हाजिर रहना चाहिए। जेड़ा हाजी हज करन जांदिया हाजिर है परमात्मा की खिदमत विच, परमात्मा नू मुहब्बत करदिया जा रहा है, अल्लाह नू अल्लाह की खिदमत करदिया जा रहा है, अल्लाह की मेहर मंगदिया जा रहा है। जेड़ा हाजिर है उस उपर अल्लाह की मेहर होंदी, ते जेड़ा गैर हाजिर होवे उस लई अल्लाह भी गैर हाजिर होंदा है। क्योंकि जदों तुसी हज करन जाओगे, जे तुसी हाजिर ही नहीं, तुसी उत्थे हो ही नहीं, ते अल्लाह नू तुहानू कुछ तुहाडे पास आउन दी जरूरत नहीं है, क्योंकि लैण वाला ही उत्थे नहीं है, ते अल्लाह ने आके की करना है। सो अल्लाह भी गैर हाजिर ही रहिंदा। जे आपां गैर हाजिर होइए ते अल्लाह भी गैर हाजिर ही रहिंदा। उहदे कोलों कुछ लैण लई हाजिर होना पैंदा, ते फिर बेहिरसी होना चाहिए। जिस विच कोई हिरस ना रह गई होवे, दुनिया दी कोई भी हिरस कोई भी इच्छा जिस विच ना बची रह गई होवे, वही औलिया है, वो औलिया है, वो रब दा बंदा है। वो दुनिया विच नहीं जांदा, उसका मन दुनिया विच नहीं जांदा, क्योंकि उसकी कोई इच्छा ही नहीं है। वो औलिया है, परमेश्वर लई हाजिर रहिंदा है, ते जेकर उसनू फिर जन्म लेना भी पै जावे तो किसी होर जून विच नहीं जांदा, उसनू मानस देही मिलती है ताकि वो होर बंदगी कर सके। ते जड़ा हिरसी हुंदा है, जिस विच हिरस हुंदी है, दुनियावी इच्छावां हुंदियां हन, आसां हुंदियां हन, तृष्णा हुंदी है, उसदा मन दुनिया विच फिरदा रहिंदा है। वो भावें हज करन जा भी रहा होवे पर उसदा मन दुनिया विच फिरदा रहिंदा है, इसलिए उसनू दुनिया में ही फिरदे रहना पैंदा है, उसनू वार वार जन्म लेना पैंदा है, ते आवागमन विच रहना पैंदा है, जन्म मरन उसका हुंदा रहिंदा है। ते फिर उस तो अगली गल है कि ईमानदार होना चाहिए। ईमान जो है वो दोस्त है, जिसके पास ईमान है, ईमान उसका दोस्त बन के रहता है। दोस्त उत्तम साथ होता है, वेले कोले चंगे माड़े समय विच सहाई होता है, साथ देता है। सो जो प्राणी ईमानदार है, ईमान उसका सहाई होता है, उसका दोस्त बन के रहता है, उसकी मदद करता है। तो जो बेईमान होता है वो काफिर होता है। बेईमान प्राणी जानता है कि रब है ही नहीं, किसी ने कोई लेखा पूछना नहीं, किसी ने कोई सजा किसी किस्म दी मिलनी नहीं, सो मन मत करता है, मन दे पिछे लग के सब कम करदा है, जिस करके उसनू बाद विच पछतावा ते उसका फल दुख पाउना पैंदा है। सो बेईमान आदमी आप ही दुख सहेड़ लैंदा है अपने आप ले। वो समझदा यह है कि मैं बेईमानी आ काम करके इन्ना धन होर इकट्ठा कर लवांगा, पर इस तरह करके वह अपने लिए दुखों का जाल बुन लैंदा। तो फिर प्राणी के अंदर इंसाफ होना चाहिए। जो इंसाफ पसंद, जो इंसाफ वाला प्राणी होता है वो अंदरों साफ होता है, वो अंदरों साफ होता है। तो जो अंदरों साफ होता है अल्लाह नू वो पाउंदा है, अल्लाह नू मैले कुचैले जगह नहीं पाउंदियां। वो बहुत पवित्र है तो उसनू पवित्र जगह ही पाउंदियां। तो जे कोई चोरी करता है, चोर है, तो उसका हलत पलत मूँह काला होंदा है। तो आप कोई भी नहीं चाहते कि अपना इत्थे जा अगले जहां विच मूँह काला हो। इसलिए चोरी कभी भूल के भी नहीं करनी चाहिए। तो फिर जिसनू इल्म हो जाए, इल्म हो जाए, जिसनू ज्ञान हो जाए अल्लाह दा, उस दे अंदर हलीमी आती है। हलीमी, हलीमी पुने विच रहना है। तो हलीमी आती तो है जे आपनू ज्ञान हो जाए। जदों ज्ञान होवे अल्लाह दिसे महसूस होवे तो फिर प्राणी सोचता है कि मैं किस देखता है कि अल्लाह ते सब कुछ देखता रहा है। हुन तक सब कुछ जो मैं बोलता रहा हाँ सुनता रहा है, जो करता रहा हाँ देखता रहा है, पर मैं की कुछ किया इस दे सामने तो इसने कदी मैनू कुछ ना किया। मैं की कुछ किया इस दे सामने रूबरू, पर इसने कदी मैनू रोके, कदी रांझू ही ना किया। तो मैं हाँ कि दूसरों के छोटिया छोटिया गलों पर रांझ हो जाता, नाराज हो जाता। अल्लाह कहो जिहा है तो मैं कहो जिहा, उस दे अंदर हलीमी आती है अल्लाह नूं वेख के। बहुत हलीमी आती ते अल्लाह नूं हलीमी पसंद है, क्योंकि जिन्हां दे अंदर गुमान होंदा है गुमान उस कोल इहो जिहा काम करवाउंदा है जिस नाल कई बार वो आप भी अंदरों अपने आप नूं लानता पाउंदा है ते कई बार दुनिया वाले भी उस नूं लानता पाउंदे। सो गुमान नूं अपने नेड़े नहीं टुकना ठुकन देना चाहिए, और हलीमी, हलीमी दा लड़ नहीं छड़ना चाहिए। ते फिर जो लोग दयानतदार होंदे उन्हां दे अंदर कोई खिचोतान नहीं होंदी, वो हमेशा ठीक काम करते, दयानतदारी नाल सब कुछ करते। उन्हां दा अंदर आत्मा ठंडा रहिंदा है, ਤੇ ਜਿਸ ਕਰਕੇ ਉਹਨਾਂ ਤੇ ਇੱਕ ਅਜੀਬ ਜਿਹਾ ਰੰਗ ਚੜਿਆ ਹੁੰਦਾ ਹੈ, ਸੁਰਖ ਰੰਗ ਚੜਿਆ ਹੁੰਦਾ ਹੈ। ਤੇ ਜੋ ਅਕਿਰਤ ਕਣ ਹੁੰਦੇ ਹਨ, ਜੇ ਕਿਸੇ ਲਈ ਕੁਛ ਕੋਈ ਕਰੇ ਤੇ ਉਹ ਅੱਗੋਂ ਪਛਾਣੇ ਹੀ ਨਾ ਉਸਦਾ ਪਰਉਪਕਾਰ, ਅਕਿਰਤ ਕਰਨ ਹੋਵੇ ਤੇ ਫਿਰ ਪਰਮਾਤਮਾ ਉਸਦਾ ਸੁਰਖ ਰੰਗ ਲਾ ਲੈਂਦਾ ਹੈ। ਪਰਮਾਤਮਾ ਉਸਦਾ ਸੁਰਖ ਰੰਗ ਲਾ ਲੈਂਦਾ ਹੈ ਤੇ ਉਸਦਾ ਜਰਦ ਰੰਗ ਕਰ ਦਿੰਦਾ ਹੈ, ਪੀਲਾ ਰੰਗ ਕਰਦਾ। ਤੇ ਜੇ ਕੋਈ ਬੇਧਿਆਨਤਦਾਰ ਹੋਵੇ ਤੇ ਪਰਮਾਤਮਾ ਉਸਦਾ ਰੰਗ ਕਾਲਾ ਸਿਆਹ ਕਰ ਦਿੰਦਾ। ਤੁਸੀਂ ਦੇਖੋਗੇ ਕਿ ਜਿਹੜੇ ਮਹਾਰਾਜ ਜੀ ਕਹਿੰਦੇ, ਤੁਸੀਂ ਦੇਖੋਗੇ ਕਿ ਜਿਹੜੇ ਪ੍ਰਾਣੀ ਬੇਧਿਆਨਤਦਾਰ ਹੁੰਦੇ ਉਹਨਾਂ ਦੇ ਚਿਹਰਿਆਂ 'ਤੇ ਕੋਈ ਰੌਣਕ ਨਹੀਂ ਹੁੰਦੀ। ਉਹਨਾਂ ਦੇ ਚਿਹਰੇ ਧਿਆਨ ਨਾਲ ਦੇਖੋ ਤਾਂ ਡਰਾਉਣੇ ਜਿਹੇ ਲੱਗਦੇ ਹਨ ਤੇ ਵਿੱਚੋਂ ਕਾਲੀ ਪਾ ਪੈਂਦੀ ਹੈ। ਉਹ ਕਾਲੀ ਪਾ ਚਮੜੀ ਦੇ ਰੰਗ ਵਾਲੀ ਨਹੀਂ ਹੁੰਦੀ, ਉਹ ਇਸ ਤੋਂ ਪਰਾਂ ਹੁੰਦੀ ਹੈ, ਜੋ ਮਹਿਸੂਸ ਹੁੰਦੀ, ਜਿਸ ਨੂੰ ਦੇਖ ਕੇ ਆਪਣਾ ਮਨ, ਭਾਵੇਂ ਉਸ ਪ੍ਰਾਣੀ ਨੂੰ ਜਾਣਦਾ ਨਾ ਹੋਵੇ, ਫਿਰ ਵੀ ਆਪਣਾ ਮਨ ਉਸ ਦੇ ਲਾਗੇ ਨਹੀਂ ਜਾਣਾ ਚਾਹੁੰਦਾ, ਇਸ ਨੂੰ ਉਸ ਤੋਂ ਖਤਰਾ ਮਹਿਸੂਸ ਹੁੰਦਾ। ਫਿਰ ਮਹਾਰਾਜ ਜੀ ਕਹਿੰਦੇ ਕਿ ਦੂਸਰਿਆਂ ਲਈ ਦੁਆ ਕਰਨੀ ਚਾਹੀਦੀ ਹੈ। ਦੁਆ ਕਰਨਾ ਦੌਲਤ ਹੈ। ਜਿਹੜਾ ਕੋਈ ਦੂਸਰੇ ਲਈ ਦੁਆ ਕਰਦਾ ਹੈ ਉਹ ਆਪਣੇ ਪੱਲੇ ਦੌਲਤ ਬੰਨ ਲੈਂਦਾ ਹੈ। ਤੇ ਦੌਲਤ ਉਸਨੂੰ ਅੰਦਰ ਆਤਮੇ ਦੇ ਸੁੱਖਾਂ ਦਾ ਖਜ਼ਾਨਾ ਦਿੰਦੀ ਹੈ। ਤੇ ਇਹ ਦੌਲਤ ਖਰਚੀ ਵੀ ਨਹੀਂ ਜਾਂਦੀ। ਜਿੰਨਾ ਹੀ ਜ਼ਿਆਦਾ ਕੋਈ ਦੂਸਰਿਆਂ ਲਈ ਦੁਆ ਕਰਦਾ ਹੈ ਉਨੀ ਹੀ ਜ਼ਿਆਦਾ ਉਸ ਪਾਸੇ ਦੌਲਤ ਵੱਧਦੀ ਜਾਂਦੀ ਹੈ। ਅਤੇ ਅੱਲਾ ਨੂੰ ਇਹ ਦੌਲਤ ਬਹੁਤ ਪਾਉਂਦੀ ਹੈ। ਉਹ ਦੇਖਦਾ ਹੈ ਹਰ ਇੱਕ ਪਾਸ ਕਿ ਇਸ ਪਾਸ ਉਹ ਇਹ ਦੌਲਤ ਕਿੰਨੀ ਕੁ ਹੈ ਜੋ ਦੂਸਰਿਆਂ ਲਈ ਦੁਆਵਾਂ ਕਰਦਾ ਰਿਹਾ। ਅਤੇ ਜੋ ਵੱਧ ਦੁਆਈ ਦਿੰਦਾ ਹੈ ਉਹ ਕਹਿਰ ਕਰਦਾ ਹੈ, ਉਹ ਕਹਿਰ ਕਰਦਾ ਹੈ ਅਤੇ ਕਹਿਰ ਕਰਨ ਵਾਲੇ 'ਤੇ ਖੁਦਾ ਬਹੁਤ ਨਾਰਾਜ਼ ਹੋ ਜਾਂਦਾ ਹੈ। ਖੁਦਾ ਨਾਰਾਜ਼ ਹੋ ਜਾਂਦਾ ਹੈ ਅਤੇ ਖੁਦਾ ਦੀ ਨਾਰਾਜ਼ਗੀ ਚੱਲਣੀ ਕਠਿਨ। ਸੋ ਜਿਹੜਾ ਦੂਸਰਿਆਂ ਲਈ ਬਦਦੁਆਵਾਂ ਮੰਗਦਾ ਹੈ ਉਸਨੂੰ ਆਪ ਹੀ ਖੁਦਾ ਵੱਲੋਂ ਕਸ਼ਟ ਚੱਲਣੇ ਪੈਂਦੇ। ਸੋ ਕਦੀ ਕਿਸੇ ਨੂੰ ਵੱਧ ਦੁਆ ਨਹੀਂ ਦੇਣੀ ਚਾਹੀਦੀ। ਅਤੇ ਜਿਸ ਵਿੱਚ ਦਵੈਤ ਭਾਵ ਹੁੰਦਾ ਹੈ, ਮੇਰ ਤੇਰ ਹੁੰਦਾ ਹੈ, ਉਹ ਇੱਥੇ ਵੀ ਅਤੇ ਅੱਗੇ ਵੀ ਦੋਜਕ ਵਿੱਚ ਰਹਿੰਦਾ ਹੈ, ਉਸਨੂੰ ਸ਼ਾਂਤੀ ਨਹੀਂ ਆਉਂਦੀ, ਉਸਦਾ ਮਨ ਕਿਸੇ ਗਹਿਰੇ ਸੁੱਖ ਨੂੰ ਮਹਿਸੂਸ ਨਹੀਂ ਕਰ ਸਕਦਾ, ਕਿਉਂਕਿ ਉਸ ਵਿੱਚ ਮੇਰ ਤੇਰ ਬਹੁਤ ਹੁੰਦਾ ਹੈ, ਫਿਕਰ ਰਹਿੰਦਾ ਹੈ ਕੋਈ ਮੇਰਾ ਨਾ ਕੁਛ ਲੈ ਜਾਵੇ, ਅੰਨ ਇਸ ਤਰ੍ਹਾਂ ਨਾ ਹੋ ਜਾਏ, ਉਸ ਤਰ੍ਹਾਂ ਨਾ ਹੋ ਜਾਏ। ਉਸਦਾ ਜੀਵਨ ਦੋਜਕ ਭਰਿਆ ਜੀਵਨ ਹੁੰਦਾ ਹੈ, ਦੁੱਖਾਂ ਭਰਿਆ ਜੀਵਨ। ਅਤੇ ਜੋ ਅਦਵੈਤ ਵਿੱਚ ਹੁੰਦਾ ਹੈ, ਜਿਸ ਨੂੰ ਸਭ ਪਾਸੇ ਇੱਕ ਹੀ ਨਜ਼ਰ ਆਉਂਦਾ ਹੈ, ਹਰ ਪਾਸੇ ਅੱਲਾ ਹੀ ਪਸਰਿਆ ਹੋਇਆ ਨਜ਼ਰ ਆਉਂਦਾ ਹੈ, ਉਹ ਪਾਤਸ਼ਾਹ ਹੈ, ਉਹ ਪਾਤਸ਼ਾਹ ਜਿਸ ਨੂੰ ਪਾਤਸ਼ਾਹ ਦਿਸ ਪਿਆ ਉਹ ਆਪ ਹੀ ਪਾਤਸ਼ਾਹ ਹੋ ਗਿਆ। ਜਿਸ ਨੂੰ ਪਾਤਸ਼ਾਹ ਦਿਸ ਪਿਆ ਉਹ ਆਪ ਵੀ ਪਾਤਸ਼ਾਹ ਹੋ ਗਿਆ। ਅਤੇ ਦੂਸਰਿਆਂ ਦਾ ਦਰਦ ਵੰਡਣਾ ਚਾਹੀਦਾ। ਜੋ ਦਰਦ ਵੰਡ ਹੁੰਦਾ ਹੈ, ਜੋ ਦੂਸਰਿਆਂ ਦਾ ਦਰਦ ਵੰਡਾਉਂਦਾ ਹੈ, ਦੂਸਰਿਆਂ ਦਾ ਦਰਦ ਮਹਿਸੂਸ ਹੁੰਦਾ ਹੈ, ਉਹ ਦਰਵੇਸ਼ ਸੱਚਾ ਫਕੀਰ ਜਿਸ ਦਾ ਅੰਦਰ ਇੰਨਾ ਕੋਮਲ ਹੈ ਕਿ ਜੇ ਦੂਸਰੇ ਨੂੰ ਕੰਡਾ ਚੁੱਭੇ ਤਾਂ ਉਸਨੂੰ ਵੀ ਓਨੀ ਪੀੜ ਹੁੰਦੀ। ਇਹੀ ਸੱਚਾ ਫਕੀਰ। ਅਤੇ ਜੇ ਕੋਈ ਬੇਦਰਦ ਹੈ ਤਾਂ ਉਹ ਕਸਾਈ ਜਿਸ ਨੂੰ ਦੂਸਰੇ ਦਾ ਦਰਦ ਪਹੁੰਚਦਾ ਹੀ ਨਹੀਂ, ਜਿਸ ਦਾ ਅੰਦਰ ਪੱਥਰ ਬਣ ਗਿਆ ਹੈ, ਪੱਥਰ ਬਣਿਆ ਹੋਇਆ ਹੋਇਆ ਹੈ ਕਿ ਉਸਦੇ ਸਾਹਮਣੇ ਭਾਵੇਂ ਕਿਸੇ ਨੂੰ ਕਿੰਨਾ ਦੁੱਖ ਹੋ ਰਿਹਾ ਹੋਵੇ ਉਸਨੂੰ ਮਹਿਸੂਸ ਨਹੀਂ ਹੁੰਦਾ ਅਤੇ ਉਹ ਕਸਾਈ। ਅਤੇ ਪੱਥਰ ਹਿਰਦੇ ਵਾਲੇ ਲੋਕ ਫੁੱਲਾਂ ਦੀ ਕੀ ਕੀਮਤ ਜਾਣਨਗੇ। ਫਿਰ ਹੱਜ ਦਾ ਰਾਹ ਅੱਲਾ ਦੇ ਘਰ ਦਾ ਰਾਹ ਸਿਰਫ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਪੀਰ ਵਾਲੇ ਹੁੰਦੇ ਹਨ, ਜਿਹੜੇ ਪੀਰੇ ਹੁੰਦੇ ਹਨ, ਜਿਹੜੇ ਗੁਰੂ ਵਾਲੇ ਹੁੰਦੇ ਹਨ, ਜਿਹੜੇ ਗੁਰੂ ਵਾਲੇ ਹੁੰਦੇ ਹਨ, ਜਿਨ੍ਹਾਂ ਦਾ ਪੀਰ ਹੁੰਦਾ ਹੈ ਉਹਨਾਂ ਨੂੰ ਹੀ ਉਹਦੇ ਘਰ ਦਾ ਰਾਹ ਦਿਖਾਈ ਦਿੰਦਾ। ਅਤੇ ਜਿਹੜੇ ਬੇਪੀਰੇ ਹੁੰਦੇ ਨੇ, ਗੁਰੇ ਹੁੰਦੇ, ਜਿਨ੍ਹਾਂ ਦਾ ਗੁਰੂ ਨਹੀਂ ਹੁੰਦਾ, ਉਹਨਾਂ ਨੂੰ ਉਸਦੇ ਘਰ ਦਾ ਰਾਹ ਨਹੀਂ ਲੱਭਦਾ। ਉਸਦੇ ਘਰ ਦਾ ਰਾਹ ਅਕਲ ਨਾਲ ਨਹੀਂ ਲੱਭਿਆ ਜਾ ਸਕਦਾ। ਤਿੱਥੇ ਅਕਲ ਨਾ ਪੜੇ ਜਿੱਥੇ ਪਿਰੀਆ ਦੀ ਸੰਦ। ਅਤੇ ਉਹਦੇ ਘਰ ਦਾ ਰਾਹ ਗੁਰੂ ਵਾਲਿਆਂ ਨੂੰ ਮਿਲਦਾ ਹੈ, ਨਿਗੁਰਿਆਂ ਨੂੰ ਉਸਦੇ ਘਰ ਦਾ ਰਾਹ ਕਦੀ ਨਹੀਂ ਲੱਭਦਾ। ਅਤੇ ਫਿਰ ਜਦੋਂ ਕਿਸੇ ਵਿੱਚ ਕੋਈ ਬਲ ਹੁੰਦਾ ਹੈ ਅਤੇ ਜੇ ਉਹ ਦੂਸਰਿਆਂ 'ਤੇ ਜ਼ੋਰ ਕਰਦਾ ਹੈ, ਧੱਕਾ ਕਰਦਾ ਹੈ, ਅਤੇ ਜ਼ੁਲਮ, ਉਹ ਜ਼ੁਲਮ ਹੈ। ਕਿਸੇ 'ਤੇ ਜ਼ੋਰ ਕਰਨਾ ਜ਼ੁਲਮ ਕਰਨਾ ਹੈ। ਅਤੇ ਪਰਮੇਸ਼ੁਰ ਨੂੰ ਕਦੇ ਉਹ ਪ੍ਰਾਣੀ ਨਹੀਂ ਪਾਇਆ ਜੋ ਜ਼ੁਲਮ ਕਰਦਾ ਹੋ, ਜੋ ਆਪ ਕਿਸੇ ਨੂੰ ਦਰਦ ਦਿੰਦਾ ਉਹਨੂੰ ਤਾਂ ਉਹ ਪਾਉਂਦੇ ਹਨ ਜੋ ਦਰਦ ਵੰਡਾਉਂਦਾ ਹੋਵੇ, ਨਾ ਕਿ ਦਰਦ ਦਿੰਦਾ, ਨਾ ਕਿ ਦਰਦ ਵੰਡਦਾ ਹੋਵੇ। ਜਿਹੜਾ ਦਰਦ ਵੰਡਾਉਂਦਾ ਹੋਵੇ, ਨਾ ਕਿ ਦਰਦ ਵੰਡਦਾ। ਅਤੇ ਜੋ ਬੇਜ਼ੋਰ ਹੁੰਦਾ ਹੈ, ਜਿਹੜਾ ਜ਼ੋਰ ਨਹੀਂ ਕਰਦਾ ਕਿਸੇ 'ਤੇ, ਜ਼ੋਰ ਹੁੰਦਿਆਂ ਹੋਇਆਂ ਵੀ ਕਿਸੇ 'ਤੇ ਜ਼ੋਰ ਨਹੀਂ ਕਰਦਾ, ਜ਼ੋਰ ਹੁੰਦਿਆਂ ਹੋਇਆਂ ਵੀ ਕਿਸੇ 'ਤੇ ਜ਼ੋਰ ਨਹੀਂ ਕਰਦਾ, ਉਹ ਪਾਕ ਹੈ, ਬਹੁਤ ਪਵਿੱਤਰ ਆਤਮਾ ਹੈ। ਪਰਮਾਤਮਾ ਵਾਲੇ ਗੁਣ ਹਨ ਉਸ ਵਿੱਚ। ਅਤੇ ਫਿਰ ਜੋ ਸੱਚਾ ਹੁੰਦਾ ਹੈ ਪ੍ਰਾਣੀ ਉਹ ਭਗਤ ਹੈ, ਜੋ ਸੱਚ ਬੋਲਦਾ ਹੈ। ਸੱਚ ਬੋਲਣ ਤੋਂ ਭਾਵੇ ਨਹੀਂ ਹੈ ਕਿ ਦੁਨਿਆਵੀ ਜ਼ਿੰਦਗੀ ਵਿੱਚ ਸੱਚ ਬੋਲਣਾ ਇਹ ਤਾਂ ਕੰਮ ਸੌਖਾ ਹੈ। ਸੱਚ ਬੋਲਣ ਤੋਂ ਸਾਡਾ ਭਾਵ ਹੈ ਕਿ ਜੋ ਸੱਚ ਬੋਲੇ, ਜੋ ਸੱਚ ਸਮਝੇ। ਜੇ ਕੋਈ ਆਖੇ ਕਿ ਮੇਰਾ ਸਰੀਰ ਹੈ ਤਾਂ ਉਹ ਸੱਚ ਨਹੀਂ ਬੋਲ ਰਿਹਾ, ਉਹ ਝੂਠ ਬੋਲ ਰਿਹਾ ਹੈ। ਇਹ ਸਰੀਰ ਉਸਦਾ ਨਹੀਂ, ਕਿਉਂਕਿ ਜੇ ਸਰੀਰ ਉਸਦਾ ਹੋਵੇ ਤਾਂ ਫਿਰ ਜਦੋਂ ਪਰਮੇਸ਼ੁਰ ਉਸ ਕੋਲੋਂ ਸਰੀਰ ਲੈਣ ਲੱਗੇਗਾ ਉਹ ਸਰੀਰ ਦੇਵੇ ਹੀ ਨਾ, ਅਤੇ ਪਰਮੇਸ਼ੁਰ ਕੀ ਕਰ ਲਵੇਗਾ। ਜੇ ਸਰੀਰ ਉਸਦਾ ਹੀ ਹੈ ਤਾਂ ਦੇਵੇ ਹੀ ਨਾ ਪਰਮੇਸ਼ੁਰ ਨੂੰ ਸਰੀਰ। ਸੋ ਸਰੀਰ ਇਸਦਾ ਨਹੀਂ, ਇਸੇ ਤਰ੍ਹਾਂ ਨਾ ਕੋਈ ਹੋਰ ਚੀਜ਼ ਇਸਦੀ। ਅਜਿਹੀਆਂ ਬਾਤਾਂ ਕਰਨੀਆਂ ਕੂੜ ਬੋਲਣਾ ਹੈ ਕਿ ਆਹ ਮੇਰਾ ਹੈ, ਆਹ ਮੈਂ ਹਾਂ। ਅਤੇ ਜੋ ਸੱਚ ਬੋਲਦਾ ਹੋਵੇ, ਜਿਸ ਦੇ ਮੁੱਖੋਂ ਸੱਚ ਨਿਕਲੇ, ਉਹ ਭਗਤ ਹੈ। ਜਿਸ ਨੂੰ ਦਿਸੇ ਵੀ ਸੱਚ, ਜਿਹੜਾ ਬੋਲੇ ਵੀ ਸੱਚ, ਜਿਸ ਦੇ ਅੰਦਰ ਵੀ ਸੱਚ। ਅਤੇ ਫਿਰ ਜੋ ਸਬਰ ਸੰਤੋਖ ਜਿਸ ਦੇ ਅੰਦਰ ਹੋਵੇ, ਉਹ ਫਕੀਰ ਹੈ। ਉਹ ਫਕੀਰ ਹੈ, ਦੁਨੀਆਂ ਤੋਂ ਮੁਕਤ ਹੈ, ਦੁਨੀਆਂ ਤੋਂ ਸੁਰਖਰੂ ਹੈ। ਉਹਨੂੰ ਕਿਸੇ ਦੀ ਤਮਾ ਨਹੀਂ ਹੈ, ਕਿਸੇ ਦੀ ਲੋੜ ਨਹੀਂ ਹੈ, ਕਿਸੇ ਗੋਚਰਾ ਉਸ ਤਾਂ ਹੀ ਕੰਮ ਨਹੀਂ ਹੈ। ਉਹ ਬਾਦਸ਼ਾਹ ਦਾ ਬਾਦਸ਼ਾਹ। ਅਤੇ ਫਿਰ ਤਵੱਜਾ ਬੁਲੰਦੀ ਹੈ, ਧਿਆਨ ਪਰਮਾਤਮਾ ਵੱਲ ਧਿਆਨ ਰੱਖਣਾ। ਪਰਮਾਤਮਾ ਵੱਲ ਧਿਆਨ ਰੱਖਣ ਨਾਲ ਹੀ ਆਪਣੀ ਸੁਰਤੀ ਉੱਚੀ ਹੁੰਦੀ ਹੈ, ਬੁਲੰਦੀਆਂ ਨੂੰ ਛੂੰਹਦੀ ਹੈ। ਅਤੇ ਫਿਰ ਇੱਕ ਦਿਨ ਉਸ ਨੂੰ ਜਾ ਮਿਲਦੀ। ਅਤੇ ਕਰਾਮਾਤ, ਜੇ ਕਿਸੇ ਨੇ ਕਰਾਮਾਤ ਦੇਖਣੀ ਹੋਵੇ ਤਾਂ ਉਸਦੀ ਕੁਦਰਤ ਨੂੰ ਦੇਖੇ। ਉਸਦੀ ਕੁਦਰਤ ਨੂੰ ਦੇਖੇ ਕਿ ਕਰਾਮਾਤ ਕਿਸ ਤਰ੍ਹਾਂ ਚਾਰ ਚੁਫੇਰੇ ਕਰਾਮਾਤ ਕਰਾਮਾਤ ਹੀ ਹੋ ਰਹੇ। ਜੇ ਕੋਈ ਆਪ ਕਰਾਮਾਤਾਂ ਦਿਖਾਉਂਦਾ ਹੈ ਉਹ ਰੱਬ ਨੂੰ ਕਦੀ ਪਹੁੰਚ ਨਹੀਂ ਸਕਦਾ, ਕਿਉਂਕਿ ਉਹ ਤਾਂ ਆਪ ਕੁਛ ਬਣ ਗਿਆ। ਆਪਣੇ ਆਪ ਨੂੰ ਖਤਮ ਕਰਨਾ ਸੀ ਪਰ ਉਸਨੇ ਆਪਣੇ ਆਪ ਨੂੰ ਕੁਛ ਬਣਾ ਲਿਆ। ਕਰਾਮਾਤ ਦੇਖਣੀ ਹੈ ਤਾਂ ਉਸਦੀ ਕੁਦਰਤ ਨੂੰ ਦੇਖਿਆ ਜੇ। ਅਤੇ ਜੇ ਕੋਈ ਕਿਸੇ ਨੂੰ ਰੋਜ਼ੀ ਬਖਸ਼ਦਾ ਹੈ, ਕਿਸੇ ਨੂੰ ਰੋਜ਼ੀ ਦਿੰਦਾ ਹੈ, ਕੋਈ ਕੰਮ ਦਿੰਦਾ ਹੈ ਜਿਸ ਕਰਕੇ ਕਿਸੇ ਦੀ ਰੋਜ਼ੀ ਚੱਲਦੀ ਹੈ, ਤਾਂ ਉਹ ਪ੍ਰਾਣੀ ਰਹਿਮ ਦਿਲ ਹੈ, ਰਹਿਮ ਦਿਲ ਹੈ, ਰਹਿਮਤਾਂ ਭਰਿਆ। ਉਸ ਵਿੱਚ ਪਰਮੇਸ਼ੁਰ ਰਹੀਮ ਵਾਲੇ ਗੁਣ ਹਨ। ਇਹ ਜਦੋਂ ਸਭ ਬਚਨ ਕੀਤੇ ਤਾਂ ਫਿਰ ਮਹਾਰਾਜ ਜੀ ਕਹਿੰਦੇ, ਭਾਈ ਜੋ ਇਹਨਾਂ ਬਾਤਾਂ ਨੂੰ ਸਮਝੇ ਔਰ ਅਮਲ ਕਰੇ ਉਹ ਦਾਨਿਸ਼ਵੰਦ ਹੈ, ਉਹ ਦਾਨਿਸ਼ਵੰਦ ਹੈ। ਦਾਨਿਸ਼ਵੰਦ ਤੋਂ ਭਾਵ ਹੁੰਦਾ ਹੈ ਕਿ ਜੋ ਬਹੁਤ ਸਿਆਣਾ ਹੋਵੇ, ਬਹੁਤ ਸਿਆਣਾ। ਜਿਹੜਾ ਸਾਡੀਆਂ ਇਹਨਾਂ ਬਾਤਾਂ ਨੂੰ ਸਮਝੇ ਔਰ ਅਮਲ ਕਰੇ ਉਹ ਦਾਨਿਸ਼ਵੰਦ ਹੈ, ਉਹ ਅੱਲਾਹ ਪਾਸ ਪਹੁੰਚ ਸਕਦਾ ਹੈ। ये वचन सुन के हाजी हक्के बक्के रह गए हैं। ते बिच्चों एक काजी ने कहा कि फकीर जी असी ते जाता सी कि मुसलमानी आसानी है, हज करना आसान ही है, पर सानू ते जापदा है कि ये अमल कमाने बहुत मुश्किल है। तुसा पहली बार सानू दस्या है कि हज किस दा थाए पैंदा है ते किस दा थाए नहीं पैंदा, पर असी फिर भी कहते हैं तुसी साडे नाल ना आओ क्योंकि असी खुदाइयां तो डरते हाँ। वो लोग खोजी नहीं हैं, वो हुजते हैं, वाद विवाद करते हैं, तो हनू भी परेशान करनगे। इन्ना कह के सारे आने महाराज जी और मत्था टेकिया, गोटियां पर नहीं होके आश्चर्यता नाल लेके तुर पे। आश्चर्यता इस फकीर ने जो वंडी, मरदाना बाला ते महाराज जी तिन्ने रह गए हैं। मरदाना कहिंदा जी वह हाजी आपां नूं वरज गए हैं, मेरा बड़ा दिल करदा है मक्के दे दर्शनां नूं, पर तू चाहे तो तुरकां दा तेरे सामने की बल है। मक्के दे दर्शन चा करा तेरे लड़ लगे, महाराज जी कहते मरदाने रबाब फड़। ते शब्द गा खुदा ने चाहिया तो आप भी मक्का देखेंगे। मरदाने ने रवा फड़ी, तो वाहेगुरु शब्द रबाब की धुनी नाल जाप करन लगा। रीझ रीझ के मरदाना शब्द गा रहा है, चूम चूम के गहरी बिरथ विच चले गया। कुछ चिर शब्द गाउंदा रहा, फिर महाराज जी ने उसनू अंदरों ही चुप कराया। महाराज जी कहते मरदाने अखां खोल के लेंदे वाल देख की है। मरदाने ने अखां खोलियां, महाराज जी होर नमस्कार कीती, ते फिर खड़ा होके देखिया लेंदे वाल, ते मक्के दे मनारे दिसते। मक्के दा बुरज दिसदा है, मक्के दियां निशानियां दिसदियां, ते बहुत खुश हुंदा है, आखदा है पातशाह मक्का आ गया है। तू केड़ा आश्चर्ज है, जिथे आपां सां उत्थों ते किन्ने दिनां दा पंद है जहाज ते तू एक निमख विच पहुंचा दिता। ਤੇਰੀਆਂ ਤੋਂ ਹੀ ਜਾਣੇ। ਮਹਾਰਾਜ ਜੀ ਹੱਸ ਕੇ ਕਹਿੰਦੇ, ਮਰਦਾਨੇ ਤੈਨੂੰ ਸਾਡੇ ਤੇ ਪ੍ਰਤੀਤ ਨਹੀਂ ਹੈ, ਆਉਂਦੀ ਤੂੰ ਡੋਲ ਜਾਂਦਾ ਹੈ, ਪ੍ਰਤੀਤ ਰੱਖਿਆ ਕਰ। ਤੇ ਮਰਦਾਨਾ ਕਹਿੰਦਾ, ਜੀ ਪ੍ਰਤੀਤ ਨਹੀਂ ਆਉਂਦੀ ਤੇ ਐਵੇਂ ਤੇਰੇ ਪਿੱਛੇ ਲੱਗੇ ਫਿਰਦੇ, ਪ੍ਰਤੀਤ ਆਈ ਤਾਂ ਹੀ ਤੇ ਤੇਰਾ ਲੜ ਫੜਿਆ। ਫਿਰ ਮਹਾਰਾਜ ਜੀ ਬਾਲਾ ਤੇ ਮਰਦਾਨਾ ਤਿੰਨੇ ਉੱਥੋਂ ਉੱਠ ਕੇ ਜੋ ਕਾਬਾ ਹੈ, ਜੋ ਮਸੀਤ ਹੈ ਮੱਕੇ ਦੇ ਵਿੱਚ ਮੁਸਲਮਾਨਾਂ ਦਾ ਵੱਡਾ ਤੀਰਥ, ਉਸਦੀ ਬਾਹਰਲੀ ਦੀਵਾਰ ਦੇ ਕੋਲ ਜਾ ਬੈਠਦੇ ਹਨ। ਅਤੇ ਕੱਲ੍ਹ ਨੂੰ ਆਪਾਂ ਦੇਖਾਂਗੇ ਕਿ ਉੱਥੇ ਕੀ ਵਰਤਦਾ ਹੈ। ਅੱਜ ਮਹਾਰਾਜ ਜੀ ਹੋਰਾਂ ਦੱਸੇ, ਹੱਜ ਕਰਨ ਦਾ ਮਤਲਬ ਹੈ ਅੱਲਾਹ ਵੱਲ ਆਉਣਾ। ਅਤੇ ਮਹਾਰਾਜ ਜੀ ਹੋਰਾਂ ਦੱਸਿਆ ਹੈ ਕਿ ਪਰਮਾਤਮਾ ਵੱਲ ਜਾਣ ਲਈ ਕੀ ਆਪਾਂ ਨੂੰ ਚਾਹੀਦਾ ਹੈ। ਗੁਰਬਾਣੀ ਵਿੱਚ ਵੀ ਮਹਾਰਾਜ ਜੀ ਕਹਿੰਦੇ ਕਿ ਆਪਾਂ ਨੂੰ ਖੰਭ ਚਾਹੀਦੇ ਹਨ ਉਹਦੇ ਪਾਸ ਜਾਣ ਨੂੰ। ਖੰਭ ਵਿਕਾਂਦੜੇ ਜੇ ਲਾਹਾਂ ਕਿੰਨਾ ਸਾਵੀਂ ਤੋਰ। ਕਹਿੰਦੇ ਜੇ ਉਹ ਖੰਭ ਮਿਲ ਜਾਣ, ਖੰਭ ਵਿਕਾਂਦੜੇ ਜੇ ਲਾਹਾਂ ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਾਹਾਂ ਸੋ ਸੱਜਣ ਟੋਲ। ਕਿ ਉਹ ਖੰਭ ਮਿਲ ਜਾਣ ਜਿਨ੍ਹਾਂ ਨੂੰ ਲਾ ਕੇ ਅਤੇ ਪਰਮੇਸ਼ੁਰ ਪਰ ਪਾਸ ਪਹੁੰਚ ਜਾਈਦਾ ਹੈ। ਕਹਿੰਦੇ ਉਹ ਤਨ ਜੇ ਉਹ ਖੰਭ ਮਿਲ ਜਾਣ ਤੂੰ ਆਪਣੀ ਜਾਨ ਦੇ ਵੱਟੇ ਲੈ ਲਓ, ਜਾਨ ਦੇ ਵੱਠੇ ਲੈ ਲਓ। ਖੰਭ ਜੇ ਕਿਤੇ ਉਹ ਵਿਕਦੇ ਮਿਲ ਜਾਣ ਤੇ ਮੈਂ ਆਪਣੀ ਜਾਨ ਦੇ ਵੱਟੇ ਜਾਨ ਦੇ ਕੇ ਤੇ ਉਹ ਖੰਭ ਲੈ, ਕਿਉਂਕਿ ਉਹਨਾਂ ਤੋਂ ਬਿਨਾਂ ਪਹੁੰਚਿਆ ਨਹੀਂ। ਖੰਭ ਵਿਕਾਂਦੜੇ ਜੇ ਲਾਹਾਂ ਕਿੰਨਾ ਸਾਵੀਂ ਤੋਲ, ਤਨ ਜੜਾਵੀਂ ਆਪਣੇ ਲਾਹਾਂ ਸੋ ਸੱਜਣ ਟੋਲ। ਖੰਭ ਤੇ ਦੋ ਮਹਾਰਾਜ ਜੀ ਦੱਸਦੇ, ਇੱਕ ਸੇਵਾ ਤੇ ਇੱਕ ਸਿਮਰਨ ਦਾ। ਪਰ ਖੰਭਾਂ ਦੇ ਵਿੱਚ ਖੰਭ ਜੋ ਹੁੰਦੇ ਪੰਛੀਆਂ ਦੇ, ਇੱਕ ਖੰਭ ਕਈਆਂ ਖੰਭੜੀਆਂ ਨੂੰ ਮਿਲ ਕੇ ਬਣਿਆ। ਅਤੇ ਅੱਜ ਮਹਾਰਾਜ ਜੀ ਹੋਣਾਂ ਨੇ ਉਹ ਖੰਭੜੀਆਂ ਦੱਸੀਆਂ ਹਨ, ਖੰਭੜੀਆਂ ਜਿਨ੍ਹਾਂ ਦਾ ਜਿਨ੍ਹਾਂ ਦੇ ਇਕੱਠ ਨਾਲ ਖੰਭ ਬਣਦੇ। ਖੰਭ ਦੱਸੇ ਹਨ ਕਿ ਖੰਭ ਕਿਹੜੇ ਹਨ ਜਿਹੜੇ ਲਾ ਕੇ ਜਾਣ। ਅਤੇ ਜਿਹੜੇ ਮਹਾਰਾਜ ਜੀ ਕਹਿੰਦੇ ਜੇ ਕਿਤੇ ਵਿਕਦੇ ਮਿਲਦੇ ਹੋ, ਅਤੇ ਅੱਜ ਦੱਸਿਆ ਹੈ ਕਿ ਖੰਭ ਸਾਡੇ ਪਾਸ ਹੈ, ਜਿੰਨੇ ਲੈਣੇ ਹਨ ਆ ਜਾਓ। ਕਿ ਖੰਭ ਮਹਾਰਾਜ ਜੀ ਨੇ ਦੱਸੇ ਕਿਹੜੇ ਖੰਭ ਹਨ, ਖੰਭ ਸਾਰੀ ਖੋਲ੍ਹ ਕੇ ਦੱਸੇ ਖੰਭ ਸਾਰੇ, ਕਿ ਖੰਭ ਦੋ ਕਿੰਨਾ ਕਿੰਨਾ ਖੰਭੜੀਆਂ ਦਮੇਲ ਨਾ ਬਣੇ। ਅਤੇ ਆਪਾਂ ਨੂੰ ਵੀ ਉਹ ਖੰਭ ਚਾਹੀਦੇ ਸੀ, ਆਪਾਂ ਉਹਨਾਂ ਤੋਂ ਬਿਨਾਂ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਆਪਾਂ ਨੂੰ ਚਾਹੀਦੇ ਹਨ। ਅਤੇ ਮਹਾਰਾਜ ਜੀ ਹੋਰਾਂ ਦੱਸਿਆ ਕਿ ਉਹਨਾਂ ਪਾਸ ਹਨ ਉਹ ਖੰਭ, ਉਹਨਾਂ ਪਾਸ ਹਨ ਉਹ ਖੰਭ। ਲੈਲਾ ਜਿੰਦੇ ਨੀ ਖੰਭ ਵਿਕਣੇ ਆਏ, ਲੈਲਾ ਜਿੰਦੇ ਨੀ ਖੰਭ ਵਿਕਣੇ ਆਏ,
ਲੈਲਾ ਜਿੰਦੇ ਨੀ ਖੰਭ ਵਿਕਣੇ ਆਏ, ਲੈਲਾ ਜਿੰਦੇ ਨੀ ਖੰਭ ਵਿਕਣੇ ਆਏ,
ਲੈਲਾ ਜਿੰਦੇ ਨੀ ਖੰਭ ਵਿਕਣੇ ਆਏ, ਲੈਲਾ ਜਿੰਦੇ ਨੀ ਖੰਭ ਵਿਕਣੇ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋ ਜੀ ਮਹਾਰਾਜ ਜੀ ਹੋਰੇ ਬਾਲੇ ਅਤੇ ਮਰਦਾਨੇ ਨੂੰ ਨਾਲ ਲੈ ਕੇ ਮੱਕੇ ਪਹੁੰਚ ਜਾਂਦੇ ਹਨ ਅਤੇ ਮੱਕੇ ਜੋ ਮੁਸਲਮਾਨ ਧਰਮ ਦਾ ਸਭ ਤੋਂ ਉੱਚਾ ਤੀਰਥ ਹੈ, ਮੱਕਾ ਸ਼ਹਿਰ ਦਾ ਨਾਂ ਹੈ ਅਤੇ ਉਸ ਤੀਰਥ ਦਾ ਨਾਮ ਮਸੀਤ ਦਾ ਨਾਮ ਕਾਬਾ ਹੈ ਅਤੇ ਕਾਬੇ ਦੇ ਬਾਰ ਬਾਰ ਗੇਟ ਦੇ ਸਾਹਮਣੇ ਜਾ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਮਰਦਾਨੇ ਨੂੰ ਆਖਦੇ ਹਨ, ਮਰਦਾਨੇ ਰਬਾਬ ਵਜਾ, ਖੁਦਾ ਦੀ ਖਿਦਮਤ ਕਰੀਏ। ਮਰਦਾਨਾ ਰਬਾਬ ਵਜਾਉਣੀ ਸ਼ੁਰੂ ਕਰਦਾ ਹੈ। ਚੇਤ ਦਾ ਮਹੀਨਾ ਹੈ, ਬਸੰਤ ਰੁੱਤ ਹੈ, ਅਤੇ ਮਹਾਰਾਜ ਜੀ ਬਸੰਤ ਰਾਗ ਵਿੱਚ ਇਹ ਸ਼ਬਦ ਉਚਾਰੇ ਅਤੇ ਜੀ ਹੁਣ ਆਪਾਂ ਮਹਾਰਾਜ ਜੀ ਹੋਰਾਂ ਦੇ ਬਚਨ ਸੁਣ ਸਕਦੇ ਹਾਂ। ਬਹੁਤ ਪੈਂਡਾ ਕਰਨ ਤੋਂ ਬਾਅਦ ਫਿਰ ਗੁਰਬਾਣੀ ਥੋੜ੍ਹੀ ਥੋੜ੍ਹੀ ਸੁਣਨ ਲੱਗਦੀ ਹੈ ਅਤੇ ਆਪਾਂ ਹੁਣ ਦੇਖਾਂਗੇ ਕਿ ਆਪਾਂ ਸੁਣਨ ਨੂੰ ਤਿਆਰ ਹਾਂ, ਨਹੀਂ ਤਾਂ ਸ਼ੁਰੂ ਵਿੱਚ ਗੁਰਬਾਣੀ ਦੀ ਗੱਲ ਕਰਨੀ ਮਨ ਵਾਸਤੇ ਬਹੁਤ ਰੁੱਖਾ ਜਿਹਾ ਵਿਸ਼ਾ ਹੁੰਦਾ ਹੈ, ਪਰ ਹੁਣ ਆਪਣੇ ਲਈ ਰੁੱਖਾ ਨਹੀਂ ਹੈ ਅਤੇ ਮਹਾਰਾਜ ਜੀ ਹੋਰਾਂ ਦੇ ਬਚਨ ਵਿਚਾਰਨੇ ਜੀ ਕਿ ਕੀ ਬਚਨ ਕੀਤੇ, ਉੱਥੇ ਜਾ ਕੇ ਕੀ ਸ਼ਬਦ ਉਚਾਰੇ। ਕਹਿੰਦੇ ਨੌਂ ਸੱਤ ਚੌਦਾਂ ਤਿੰਨ ਚਾਰ, ਨੌਂ ਸੱਤ ਚੌਦਾਂ ਤਿੰਨ ਚਾਰ ਕਰ ਮਿਹਨਤ ਕਰ ਮਿਹਨਤ ਚਾਰ ਬਹਾਲੀ। ਆਪਾਂ ਨਾਲੋ ਨਾਲ ਇਸਦੇ ਮੋਟੇ ਮੋਟੇ ਅਰਥ ਵਿਚਾਰੇ ਜਾਣੇ ਹਨ। ਪਰਮਾਤਮਾ ਦੀ ਗੱਲ ਮਹਾਰਾਜ ਜੀ ਖੁਦਾ ਦੀ ਗੱਲ ਕਹਿੰਦੇ ਮਰਦਾਨੇ, ਖੁਦਾ ਦੀ ਖਿਦਮਤ ਕਰੀ, ਖੁਦਾ ਦੀ ਵਡਿਆਈ ਦੇਖੀਏ, ਉਸਦੀ ਵਡਿਆਈ ਵਿਚਾਰੀ। ਨੌਂ ਸੱਤ ਚੌਦਾਂ ਤਿੰਨ ਚਾਰ, ਨੌਂ ਕਿ ਪਰਮਾਤਮਾ ਨੇ ਜਦੋਂ ਇਹ ਧਰਤੀ ਬਣਾਈ ਤੇ ਇਸ ਵਿੱਚ ਸਮੁੰਦਰ ਇਸ ਤਰੀਕੇ ਨਾਲ ਰੱਖੇ ਕਿ ਉਹਨਾਂ ਸਮੁੰਦਰਾਂ ਨੇ ਧਰਤੀ ਨੂੰ ਨੌਵਾਂ ਹਿੱਸਿਆਂ ਵਿੱਚ ਵੰਡ ਦਿੱਤਾ, ਉਸਨੂੰ ਨੌਂ ਖੰਡ ਆਖਦੇ। ਇਹ ਜੁਗਾਂ ਜੁਗਾਂ ਤੋਂ ਇਸੇ ਤਰ੍ਹਾਂ ਧਰਤੀ ਰਹੀ ਹੈ। ਥੋੜ੍ਹੀ ਬਹੁਤੀ ਕਿਤਿਓਂ ਸਮੁੰਦਰ ਵਿੱਚ ਧਰਤੀ ਡੁੱਬ ਗਈ, ਦੂਜੇ ਪਾਸਿਓਂ ਸਮੁੰਦਰ ਥੋੜ੍ਹਾ ਪਰਾਂ ਹੋ ਗਿਆ, ਪਰ ਬਹੁਤਾ ਜ਼ਿਆਦਾ ਫਰਕ ਨਹੀਂ ਹੈ। ਜਿਸ ਤਰ੍ਹਾਂ ਮਹਾਰਾਜ ਜੀ ਹੋਣਾ ਪਹਿਲਾਂ ਸ਼ੁਰੂ ਵਿੱਚ ਸਾਜਿਆ ਇਹ ਸਮਾਨ ਕਿ ਇੱਕ ਅੱਖ ਦੇ ਫਰਕੇ ਵਿੱਚ ਇਹ ਸਭ ਕੁਛ ਪੈਦਾ ਹੋਇਆ, ਜਿੰਨੀਆਂ ਧਰਤੀਆਂ, ਜਿੰਨੇ ਅਸਮਾਨ, ਚੰਦ, ਤਾਰੇ, ਸੂਰਜ, ਗ੍ਰਹਿ, ਉੱਪਰ ਸਾਰੀਆਂ ਜੀਵ ਜੰਤੂ ਸਭ ਕੁਛ। ਅਤੇ ਧਰਤੀ ਬਣਾ ਕੇ ਔਰ ਸੱਤ ਸਮੁੰਦਰ ਉਹਦੇ ਵਿੱਚ ਬਣਾ ਦਿੱਤੇ, ਅਤੇ ਉਹਨਾਂ ਸਮੁੰਦਰਾਂ ਨੇ ਧਰਤੀ ਨੂੰ ਨੌਵਾਂ ਹਿੱਸਿਆਂ ਵਿੱਚ ਵੰਡ ਦਿੱਤਾ, ਉਸ ਨੂੰ ਨੌ ਖੰਡ ਆਖਦੇ ਹਨ। ਇਹ ਪਰਮਾਤਮਾ ਨੇ ਕੀਤਾ। ਅਤੇ ਫਿਰ ਆਦਮੀ ਨੇ ਇਸ ਨੂੰ ਸੱਤਾਂ ਹਿੱਸਿਆਂ ਵਿੱਚ ਵੰਡਿਆ, ਜਿਸ ਨੂੰ ਸੈਵਨ ਕੌਂਟੀਨੈਂਟਸ ਕਹਿੰਦੇ ਜਾਂ ਸੱਤ ਦੀਪ। ਅਤੇ ਇਹ ਨੌ ਪ੍ਰਿਥਵੀ ਦੇ ਹਿੱਸੇ, ਸੱਤ ਸਮੁੰਦਰ ਅਤੇ ਚੌਦਾਂ ਇੱਥੇ ਮਹਾਰਾਜ ਜੀ ਕਿਉਂਕਿ ਮੱਕੇ ਆਏ ਹਨ, ਮੱਕੇ ਵਾਲਿਆਂ ਦੀ ਬੋਲੀ ਵਿੱਚ ਗੱਲ ਕਰਨੀ ਹੈ, ਪਹਿਲਾਂ ਉਹਨਾਂ ਦੀ ਬੋਲੀ ਬੋਲਣੀ ਹੈ, ਨਹੀਂ ਤੇ ਉਹ ਕਹਿਣਗੇ ਕਿ ਫਕੀਰ ਇਸ ਨੂੰ ਤਾਂ ਕੁਛ ਪਤਾ ਹੀ ਨਹੀਂ ਹੈ, ਇਹ ਤਾਂ ਹੋਰ ਕੁਛ ਕਲਾਮ ਇਸਦਾ ਮੁਹੰਮਦ ਸਾਹਿਬ ਨਾਲ ਮੇਲ ਨਹੀਂ ਖਾਂਦਾ। ਮਹਾਰਾਜ ਜੀ ਗੁਰਬਾਣੀ ਵਿੱਚ ਦੱਸਦੇ ਹਨ ਕਿ ਗਿਣਤੀ ਮਿਣਤੀ ਦਾ ਸਾਜੋ ਸਮਾਨ ਨਹੀਂ ਹੈ ਬ੍ਰਹਿਮੰਡ ਵਿੱਚ, ਗਿਣਤੀ ਤੋਂ ਪਰਾਂ ਹੈ। ਪਰ ਮੁਹੰਮਦ ਸਾਹਿਬ ਨੇ ਕਿਹਾ ਸੀ ਕਿ ਸੱਤ ਭਵਨ, ਕਿ ਸੱਤ ਧਰਤੀਆਂ ਇਸ ਧਰਤੀ ਤੋਂ ਉੱਪਰ ਹਨ ਆਕਾਸ਼ ਵਿੱਚ, ਅਤੇ ਸੱਤ ਧਰਤੀਆਂ ਇਸ ਤੋਂ ਥੱਲੇ ਹਨ, ਜਿਨ੍ਹਾਂ ਨੂੰ ਮੁਸਲਮਾਨੀ ਧਰਮ ਵਿੱਚ 14 ਭਵਨ ਕਿਹਾ ਜਾਂਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਇਹ ਧਰਤੀ ਦੇ ਖੰਡ ਕੀਤੇ, ਫਿਰ ਸਮੁੰਦਰ ਬਣਾਏ, ਫਿਰ ਆਕਾਸ਼ ਪਤਾਲ ਵਿੱਚ ਇਹ ਸਭ ਗ੍ਰਹਿ ਬਣਾਏ, ਚੰਦ ਤਾਰੇ ਬਣਾਏ, 9, 7, 14, 3, ਫਿਰ 3 ਕਿਸਮ ਦੇ ਆਦਮੀ ਬਣਾਏ, 3 ਕਿਸਮ ਦੇ ਗੁਣ ਪਾਏ, ਪ੍ਰਾਣੀ ਪੈਦਾ ਕੀਤਾ ਅਤੇ ਉਸ ਵਿੱਚ 3 ਕਿਸਮ ਦੇ ਗੁਣ ਪਾਏ, ਤਮੋ ਗੁਣ, ਰਜੋ ਗੁਣ ਔਰ ਸਤ ਗੁਣ। ਅਤੇ ਜਿਸ ਵਿੱਚ ਤਮੋ ਗੁਣ ਜ਼ਿਆਦਾ ਉਸਨੇ ਪਾ ਦਿੱਤਾ ਉਹ ਰਾਕਸ਼ ਬਣ ਗਿਆ, ਭਾਵੇਂ ਸਰੀਰ ਉਸਦਾ ਮਾਨਸਾਂ ਵਾਲਾ ਹੈ ਪਰ ਬੁੱਧੀ ਰਾਕਸ਼ਾਂ ਵਾਲੀ। ਜਿਸ ਵਿੱਚ ਤਮੋ ਗੁਣ ਜ਼ਿਆਦਾ ਪਾ ਦਿੱਤਾ ਉਹ ਰਾਕਸ਼ ਬਣ ਗਿਆ, ਜਿਸ ਵਿੱਚ ਰਜੋ ਗੁਣ ਜ਼ਿਆਦਾ ਪਾ ਦਿੱਤਾ ਉਹ ਦੁਨੀਆਂ ਵਿੱਚ ਰੁੱਝ ਗਿਆ, ਅਤੇ ਜਿਸ ਵਿੱਚ ਸਤੋ ਗੁਣ ਜ਼ਿਆਦਾ ਪਾਇਆ ਉਹ ਪਰਮਾਤਮਾ ਵਾਲੇ ਪਾਸੇ ਆ ਗਿਆ, ਦੇਵਤਾ ਬਣ ਗਿਆ। ਕਿ ਪਰਮਾਤਮਾ ਨੇ ਜਦੋਂ ਮਾਨਸ ਸਾਜਿਆ ਅਤੇ ਮਾਨਸ ਵੀ 3 ਤਰ੍ਹਾਂ ਦੇ ਬਣਾਏ, ਦੇਵਤੇ, ਆਦਮੀ ਅਤੇ ਰਾਕਸ਼, 4। ਫਿਰ ਜਦੋਂ ਮਾਨਸ ਦੇ ਹੀ ਕੜੀ ਅਤੇ ਉਸਨੂੰ ਆਕਾਸ਼ ਵਿੱਚ 4 ਤੱਤ ਮਿਲਾ ਕੇ ਬਣਾਇਆ, ਮਿੱਟੀ, ਪਾਣੀ, ਅੱਗ, ਹਵਾ, ਤੇ ਫਿਰ ਚਾਰ ਯੁੱਗ ਕੀਤੇ, ਚਾਰ ਯੁੱਗ ਤੇ ਚੌਂ ਯੁੱਗਾਂ ਵਿੱਚ ਇਸੇ ਤਰ੍ਹਾਂ ਵਰਤਾਰਾ ਰਿਹਾ। ਚੌਂ ਯੁੱਗਾਂ ਵਿੱਚ ਇਹ ਧਰਤੀ ਇਸੇ ਤਰ੍ਹਾਂ ਰਹੀ, ਚੌਂ ਯੁੱਗਾਂ ਵਿੱਚ ਇਹ ਚੰਦ ਤਾਰੇ ਸਭ ਕੁਛ ਇਸੇ ਤਰ੍ਹਾਂ ਰਹੇ, ਉਦੋਂ ਤੋਂ ਚੱਲੇ ਆ ਰਹੇ ਹਨ। 9, 7, 14 9 ਧਰਤੀ ਦੇ ਹਿੱਸੇ, 7 ਸਮੁੰਦਰ, 14 ਭਵਨ, 3 ਕਿਸਮ ਦੇ ਪ੍ਰਾਣੀ, 4 ਤੱਤ ਆਕਾਸ਼ ਵਿੱਚ ਬਣਾਏ, 5ਵਾਂ ਤੱਤ ਆਕਾਸ਼ ਦਾ, ਅਤੇ 4 ਯੁੱਗ। 9, 7, 14, 3, 4 ਕਰ, ਇਹਨਾਂ ਸਾਰਿਆਂ ਨੂੰ ਕੱਢ ਕੇ ਕੀ ਕੀਤਾ? ਮਹਿਲ ਅਤੇ 4 ਬਹਾਲੀ, ਅਤੇ 4 ਯੁੱਗਾਂ ਵਿੱਚ ਹੀ ਤੂੰ ਇਸ ਮਹਿਲ ਵਿੱਚ ਬਿਠਾ ਛੱਡ। ਇਹ ਜੋ ਸਾਰਾ ਅਸਮਾਨ ਹੈ, ਬ੍ਰਹਿਮੰਡ ਹੈ, ਇਹ ਪਰਮੇਸ਼ਰ ਜੀ ਦਾ ਮਹਿਲ ਮਹਿਲ ਇਸ ਮਹਿਲ ਵਿੱਚ ਇਹ ਸਭ ਕੁਛ ਬਿਠਾ ਦਿੱਤਾ। ਅਤੇ ਫਿਰ ਕਹਿੰਦੇ, ਚਾਰੇ ਦੀਵੇ ਚੌਂ ਹੱਥ ਦੀਏ, ਫਿਰ ਤੂੰ 4 ਦੀਵੇ ਬਣਾਏ। ਚਾਰੇ ਦੀਵੇ ਚੌਂ ਹੱਥ ਦੀਏ, ਏਕਾ ਏਕੀ ਵਾਰੀ। 4 ਵੇਦ ਰਿਸ਼ੀਆਂ ਮੁਨੀਆਂ ਨੇ ਬਣਾਏ, ਰਿਸ਼ੀਆਂ ਮੁਨੀਆਂ ਨੇ ਬਹੁਤ ਬਹੁਤ ਤਪੱਸਿਆ ਕਰਕੇ, ਹਜ਼ਾਰਾਂ ਹਜ਼ਾਰਾਂ ਸਾਲ, ਉਹਨਾਂ ਜ਼ਮਾਨੇ ਵਿੱਚ ਬਹੁਤ ਲੰਮੀਆਂ ਉਮਰਾਂ ਹੁੰਦੀਆਂ ਸਨ, ਹਜ਼ਾਰਾਂ ਸਾਲਾਂ ਦੀ ਤਪੱਸਿਆ ਕਰਕੇ ਫਿਰ ਜੋ ਗਿਆਨ ਹੋਇਆ ਉਹ ਗਿਆਨ ਰਿਸ਼ੀਆਂ ਨੇ ਵੇਦਾਂ ਵਿੱਚ ਲਿਖਿਆ, ਅਤੇ ਉਹ ਪਰਮਾਤਮਾ ਦਾ ਦਿੱਤਾ ਗਿਆਨ ਸੀ, ਪਰਮਾਤਮਾ ਦਾ ਦਿੱਤਾ ਗਿਆਨ। ਉਸ ਗਿਆਨ ਨੂੰ ਮਹਾਰਾਜ ਜੀ ਦੀਵੇ ਕਹਿੰਦੇ, ਦੀਵੇ ਕਿ ਉਹ ਦੀਵਾ ਹੱਥ ਵਿੱਚ ਲੈ ਕੇ ਅਤੇ ਪਰਮਾਤਮਾ ਦੇ ਘਰ ਜਾਇਆ ਜਾ ਸਕਦਾ। ਕਹਿੰਦੇ ਫਿਰ ਚੌਵਾਂ ਯੁੱਗਾਂ ਵਿੱਚ ਤੂੰ ਕੀ ਕੀਤਾ? ਹਰ ਇੱਕ ਯੁੱਗ ਵਿੱਚ ਇੱਕ ਵੇਦ ਤਿਆਰ ਕੀਤਾ, 7 ਯੁੱਗ ਵਿੱਚ ਇੱਕ ਵੇਦ ਤਿਆਰ ਕੀਤਾ, 3 ਯੁੱਗ ਵਿੱਚ ਇੱਕ ਵੇਦ ਤਿਆਰ ਕੀਤਾ, ਦੁਆਪਰ ਵਿੱਚ ਇੱਕ ਵੇਦ, ਇਸ ਤਰ੍ਹਾਂ ਕਲਯੁੱਗ ਵਿੱਚ। ਸੋ ਚੌਵਾਂ ਵਿੱਚ ਇੱਕ ਵੇਦ, ਇੱਕ ਇੱਕ ਵੇਦ ਤਿਆਰ ਕੀਤਾ, ਅਤੇ ਇਹ 4 ਦੀਵੇ ਤੂੰ ਦੁਨੀਆ ਨੂੰ ਦਿੱਤੇ। ਚਾਰੇ ਦੀਵੇ ਚੌਂ ਹੱਥ ਦੀਏ, ਚੌਂ ਹੱਥ ਚਾਰਾਂ ਯੁੱਗਾਂ ਦੇ ਹੱਥਾਂ ਵਿੱਚ, ਚੌਵਾਂ ਯੁੱਗਾਂ ਦੇ ਹੱਥਾਂ ਵਿੱਚ ਦੀਵੇ ਦਿੱਤੇ, ਗਿਆਨ ਦੇ ਦੀਵੇ। ਚਾਰੇ ਦੀਵੇ ਚੌਂ ਹੱਥ ਦੀਏ, ਏਕਾ ਏਕੀ ਵਾਰੀ। ਇੱਕ ਯੁੱਗ ਵਿੱਚ ਇੱਕ ਦੀਵਾ ਦਿੱਤਾ, ਅਗਲੇ ਯੁੱਗ ਵਿੱਚ ਇੱਕ ਹੋਰ ਦੀਵਾ ਦਿੱਤਾ, ਫਿਰ ਇੱਕ ਹੋਰ, ਫਿਰ ਹੋਰ, ਅਤੇ 4 ਦੀਵੇ ਤੋਂ ਦਿੱਤੇ। ਮੁਸਲਮਾਨ ਧਰਮ ਵੀ ਇਸ ਚੀਜ਼ ਨੂੰ ਮੰਨਦਾ ਹੈ, ਅਤੇ ਮੁਸਲਮਾਨ ਸੂਫੀ ਕਲਾਮ ਵੀ ਹੈ ਇੱਕ, ਕਿ ਮੁਹੰਮਦ ਸਾਹਿਬ ਜੋ ਵੀ ਪਹਿਲਾਂ 4 ਦੀਵੇ ਸੀ, ਅਤੇ ਮੁਹੰਮਦ ਸਾਹਿਬ 5ਵਾਂ ਦੀਵਾ ਜਗਾਉਣ ਆਏ। ਸੂਫੀ ਕਲਾਮ ਇਸ ਤਰ੍ਹਾਂ ਦਾ ਹੈ ਕਿ 4 ਚਿਰਾਗ ਤੇਰੇ ਬਲਦੇ ਹਮੇਸ਼ਾ, 5ਵਾਂ ਮੈਂ ਬਾਲਣ ਆਈ ਭਲਾ, ਮੇਰੇ ਲਾਲਨ ਦਮਾ ਦਮ ਮਸਤ ਕਲੰਦਰ, ਅਲੀ ਦਾ ਪਹਿਲਾ ਨੰਬਰ। ਕਿ 4 ਚਿਰਾਗ ਪਹਿਲਾਂ ਸੀ ਅਤੇ ਮੁਹੰਮਦ ਸਾਹਿਬ 5ਵਾਂ ਚਿਰਾਗ ਜਗਾਉਣ ਆਏ। ਮਹਾਰਾਜ ਜੀ ਨਹੀਂ 5ਵਾਂ ਚਿਰਾਗ ਇਸ ਨੂੰ ਕਹਿ ਰਹੇ, ਪਰ ਇਹ ਸੂਫੀ ਫਕੀਰਾਂ ਦਾ ਖਿਆਲ। 4 ਦੀਵੇ ਚੌਂ ਹੱਥ ਦੀਏ, ਏਕਾ ਏਕੀ ਵਾਰੀ, ਅਤੇ ਫਿਰ ਕੀ ਹੋਇਆ? ਅਤੇ ਮਹਾਰਾਜ ਜੀ ਕਹਿੰਦੇ, ਮਿਹਰਵਾਨ ਮਦ ਸੂਦਨ ਮਾਧੋ, ਐਸੀ ਸ਼ਕਤ ਤੁਮਾਰੀ। ਕਹਿੰਦੇ ਤੂੰ ਇੰਨੀ ਸ਼ਕਤੀ ਵਾਲਾ ਹੈ ਕਿ ਤੂੰ ਕੀ ਕੁਛ ਪਹਿਲਾਂ ਸਾਜਿਆ, ਅਤੇ ਤੈਨੂੰ ਸਾਜਣ ਲੱਗੇ ਕੁਛ ਦੇਰ ਨਹੀਂ ਲੱਗੀ, सिर्फ ख्याल आया कि आ कुछ इस तरह बन जाए तो उस तरह बन गए, तो फिर तू दीवे दिते चौहान जोगा विच दुनिया वालियां नू, तू इन्ना प्यार कीता उन्हां नू कि वो दीवा हाथ विच लैके तेरे पास आ सक। तू किसी युग विच भी उन्हां नू हनेरे विच न रहन दिता, तू किन्ना मेहरबान है, किन्ना मेहरबान है। मेहरबान मधुसूदन माधव, ऐसी शक्त तुम्हारी। फिर होर की कीता, कर कर लश्कर पावक तेरा, धर्म करे सिकदारी। कि हर एक शरीर विच लश्कर, कर कर लश्कर पावक तेरा, पावक आख दे जोत नू, हर एक शरीर दे विच फिर तू अपनी जोत रखी, अपनी जोत रखी। कर कर, कर कर लश्कर पावक, जोत रखी ते नाल उस शरीर विच फौज भी बिठा दित्ती। लश्कर आख दे फौज नू, फौज किन्ना दी तकड़िया, काम क्रोध लोभ मोह हंकार, उन्हां दी फौज भी बिठा दित्ती। कर कर लश्कर पावक तेरा, कर कर विच फौज बिठा दित्ती, कर कर विच किसे घर नूं भी नहीं रहन दिता खाली कि कोई शिकायत ना करे जी कि मेरे घर विच ते छौनी है ही नहीं। कर कर लश्कर पावक तेरा, धर्म करे सिकदारे। ते धर्म राजा जो है वो सरदार है, उन उदा राज चलता है, उन्ना उत्ते जेड़े इस फौज दे हवाले होके जींदे हैं, जेड़े इस फौज दे हवाले होके जींदे हैं, जेड़े इस फौज दा हुक्म मनदे हैं, काम दा क्रोध दा लोभ हंकार मो, उन्ना उत्ते धर्मराज दा राज है। धर्मराज उन्हां दे फिर सारे कर्म देखदा है। ते महाराज जी होरां ने, महाराज जी कहंदे धर्म राय नूं हुक्म है, धर्म राय नूं हुक्म है, बह सच्चा, धर्म विचार,